ਸਾਨੂੰ ਕਰਕੇ ਦੁਕਾਨ ਲਾਈ ਕਰਕੇ ਅਰਜੁਨ ਦੇ ਸਮੇਂ ਕਰਕੇ ਸਾਰੇ ਭਗਤਾਂ ਦਾ ਸੰਖੇਪ ਇਤਿਹਾਸ ਬੜੇ ਭਾਵਪੂਰਕ ਸੋਚਣ ਦੀ ਉਹਦੀ ਵਿਆਖਿਆ ਤੋਂ ਉਹਨਾਂ ਦੇ ਭਤੀਜੇ ਚੇਲੇ ਸਨ ਪ੍ਰਿਆਦਾਸ ਜੀ ਉਹਨਾਂ ਨੇ ਬੜੇ ਸੁੰਦਰ ਕਵਿਤਾ ਵਿੱਚ ਕੀਤੀ ਹੈ ਜਿਵੇਂ ਭਾਈ ਗੁਰਦਾਸ ਜੀ ਦੇ ਕਵਿਤ ਬੜੇ ਪ੍ਰਸਿੱਧ ਹਨ ਇਸੇ ਤਰ੍ਹਾਂ ਹਿੰਦੀ ਕਣਕ ਵਿੱਚ ਪ੍ਰਿਆਦਾਸ ਦੇ ਉਹ ਕਵਿਤ ਜੋ ਭਗਤ ਮਾਲ ਦੀ ਵਿਆਖਿਆ ਵਿੱਚ ਹਨ ਬੜੇ ਸੁੰਦਰ ਔਰ ਕਥੇ ਹੀ ਕਿਉਂਕਿ ਉਸ ਚਪੇ ਕਣਕ ਕਿਸਮ ਦੀ ਟੀਕਾ ਕੀਤੀ ਹੋਈ ਹੈ ਉਹ ਹੁਣ ਮਿਲ ਜਾਂਦਾ ਤੁਹਾਨੂੰ ਬਹੁਤ ਵੱਡਾ ਹੈ ਸਾਰਾ ਜੀਵਨ ਵਿੱਚ ਉਹਦੇ ਵਿੱਚ ਜਿਤਨੇ ਭਗਤ ਅਰਜੁਨ ਤੋਂ ਜੋੜੀ ਤਾਂ ਲੈ ਕਰਕੇ ਅਰਜੁਨ ਦੇ ਸਮੇਂ ਕਬੀਰ ਰਵਿਦਾਸ ਮਹਾਰਾਜ ਕਿਰਪਾ ਸਭਨਾ ਮੰਦਿਰਾਂ ਵਾਲੇ ਤੇ ਜਿੰਨੇ ਵੀ ਮਹਾਂਪੁਰਖ ਚਾਹੇ ਸਾਰਿਆਂ ਦਾ ਉਹਦੇ ਵਿੱਚ ਇਤਿਹਾਸ ਉਹਨੂੰ ਹੀ ਦੇਖ ਕੇ ਉਸੇ ਗ੍ਰੰਥ ਵਿੱਚ ਨਹੀਂ ਪੰਡਿਤ ਨਾਰਾਇਣ ਸਿੰਘ ਜੀ ਨੂੰ ਜਨਮ ਵਾਲਿਆਂ ਨੇ ਵਿਸਾਖੀ ਪਰਮਾਤਮਾ ਉਹਦਾ ਅਮੀ ਗੁਰਪਤ ਮਾਰ ਉਹ ਤਾਂ ਗੁਰਪਤ ਮਾਰ ਪੰਜਾਬੀ ਭਾਸ਼ਾ ਦੇ ਅੱਜ ਕਿਉਂਕਿ 80-90 ਸਾਲ ਪਹਿਲਾਂ ਵਿੱਚੋਂ ਇਹਦੇ ਵਿੱਚੋਂ ਅਸੀਂ ਜ਼ਿਆਦਾਤਰ ਜਿੰਨੇ ਵੀ ਗਿਆਨੀ ਸਿੰਘ ਹੋ ਸੰਪਰਦਾਇ ਦੇ ਸਾਰੇ ਉਹ ਭਗਤਾਂ ਜਿਹੜੀਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਦੇਖਣ ਨੂੰ ਮਿਲਿਆ ਉਸ ਗ੍ਰੰਥ ਤੋਂ ਭਾਵੇਂ ਹਿੰਦੀ ਵਾਲਾ ਵੱਡਾ ਗ੍ਰੰਥ ਹੈ ਅਤੇ ਭਾਵੇਂ ਭਗਤਾਂ ਦਾ ਚਾਰ ਨਾਰਾਇਣ ਸਿੰਘ ਜੀ ਵਾਲਾ ਗ੍ਰੰਥ ਹੈ ਉਹਨੂੰ ਪੜ੍ਹ ਕੇ ਇਹ ਪਤਾ ਲੱਗਦਾ ਕਿ ਭਗਤਾਂ ਦੀ ਮਨੋ ਦਸ਼ਾ ਜਿਹੜੀ ਭਗਤੀ ਵਿੱਚ ਸੀ ਉਹ ਅਨੇਕਾਂ ਤਰ੍ਹਾਂ ਦੀ ਸੀ ਇੱਕ ਤਰ੍ਹਾਂ ਦੀ ਨਹੀਂ ਸੀ ਕਿਸੇ ਵਿਦਵਾਨ ਨੇ ਵਿਚਾਰ ਦਿੱਤਾ ਸੀ ਕਿ ਜਿਹੜਾ ਭਗਤੀ ਦਾ ਰਸਤਾ ਹੈ ਉਹ ਦੋਨਾਂ ਨੇ ਵੀ ਸੜਕ ਦੇ ਉੱਤੇ ਕੋਈ ਜਾਣ ਲੱਗ ਪਵੇ ਸੜਕ ਤੇ ਜਾਂਦਾ ਉਹਨੂੰ ਰਸਤਾ ਮਿਲਦਾ ਉਹਨੂੰ ਪਤਾ ਵੀ ਮੈਨੂੰ ਸੱਤੇ ਜਾਣਾ ਖੱਬੇ ਜਾਣਾ ਇੰਨੀ ਸਿੱਖੀ ਉੱਤੇ ਜਾਣਾ ਸੜਕ ਬਣੀ ਹੁੰਦੀ ਹੈ ਮੇਰਾ ਉਪਾਸ ਵਿੱਚ ਉਹ ਬੰਦਾ ਰਸਤਾ ਹੈ ਉਹਦੀ ਸੜਕ ਨਹੀਂ ਬਣੀ ਹੁੰਦੀ ਉਹਦਾ ਕੋਈ ਰਸਤਾ ਪਤਾ ਨਹੀਂ ਹੁੰਦਾ ਕਿੰਨੀ ਕੁ ਛੂਟ ਜਾਵੇ ਕਿੰਨਾ ਸੱਜੇ ਮੁੜਦੇ ਕਿੰਨਾ ਸੱਜੇ ਮੁੜਦੇ ਕਿੰਨਾ ਛੱਪੇ ਮੁੜਦੇ ਜਿਉਂ ਪ੍ਰਕਾਸ਼ ਪੰਛੀ ਨੂੰ ਮਾਰਗ ਉੱਤੇ ਕਮਾਉਣਾ ਹੁੰਦਾ ਪ੍ਰਕਾਸ਼ ਵਿੱਚ ਪੰਛੀ ਦਾ ਰਸਤਾ ਥੋੜ੍ਹਾ ਚੇਚੇ ਹੁੰਦਾ ਇਸੇ ਤਰ੍ਹਾਂ ਭਗਤੀ ਦੀਆਂ ਲਹਿਰਾਂ ਜਿਹੜੀਆਂ ਹਨ ਕਿਸ ਤਰ੍ਹਾਂ ਦੀਆਂ ਹੋਣਗੀਆਂ ਭਗਤੀ ਦੇ ਵਿੱਚ ਕਿੱਦਾਂ ਦੇ ਭਾਵ ਆ ਜਾਣਗੇ ਕਿੱਦਾਂ ਦੇ ਖਿਆਲ ਆ ਜਾਣਗੇ ਮੀਨਾ ਗਵਾਈ ਨੇ ਪਤੀ ਦੇ ਰੂਪ ਵਿੱਚ ਮੇਰੇ ਤੋਂ ਗੁਰਦਰ ਗੋਪਾਲ ਦੂਸਰਾ ਮੇਰੇ ਤੋਂ ਹੀ ਹੈ ਸਭ ਕੁਛ ਰਾਣਾ ਰਤਨ ਸਿੰਘ ਦੇਖਦਾ ਹੀ ਰਹਿ ਗਿਆ ਮੇਰੇ ਕੀ ਬਣ ਗਿਆ ਮੇਰੀ ਭਗਵਾਨੀ ਰਾਜਾ ਪ੍ਰਭੂ ਲਿਖੇ ਰਹਿ ਗਿਆ ਕਿ ਉਹ ਆਪਣੇ ਪ੍ਰਭੂ ਦੀ ਭਗਤੀ ਚੱਲਣਗੇ ਮੇਰੀ ਜਾਨ ਦੇ ਰਵਿਦਾਸ ਵਿੱਚ ਇੰਨੀ ਬਣਗੀ ਇੰਨਾ ਰੰਗ ਚੜਿਆ ਇੰਨੀ ਭਗਤੀ ਹੋਈ ਪ੍ਰਤੱਖ ਭਗਵਾਨ ਉਹਦੇ ਨਾਲ ਇੱਕ ਮੇਕ ਹੋ ਗਏ ਉਸ ਦੂਸਰਾ ਰੰਗ ਨਜ਼ਰ ਹੀ ਨਹੀਂ ਹੁੰਦਾ ਪੂਜਾ ਹੀ ਪੂਜਾ ਰਹਿ ਗਈ ਭਗਵਾਨ ਦੀ ਭਗਤੀ ਰਹਿ ਗਈ ਉਹ ਸਭ ਕੁਛ ਭੁੱਲ ਗਿਆ ਕਿਸੇ ਭਗਤ ਨੂੰ ਕਿਸੇ ਰੂਪ ਵਿੱਚ ਕਿਸੇ ਨੂੰ ਕਿਸੇ ਰੂਪ ਵਿੱਚ ਭਗਵਾਨ ਦੇ ਦਰਸ਼ਨ ਕਿਉਂਕਿ ਜਿੱਦਾਂ ਦੇ ਭਾਵਨਾ ਉਹਨਾਂ ਨੂੰ ਦਰਸ਼ਨ ਦਰਸ਼ਨ ਕਰਨੇ ਚਾਹੀਦੇ ਸੂਰਦਾਸ ਅੱਖਾਂ ਤੋਂ ਬਲਾਇਨ ਸੀ ਨੇਤਰਹੀਨ ਸੀ ਤੇ ਭਗਵਾਨ ਉਹਦੇ ਨਾਲ ਖੇਡ ਰਹੇ ਹਨ ਲੀਲਾ ਕਰਦੇ ਹਨ ਤੇ ਉਹ ਭਗਵਾਨ ਦੀ ਲੀਲਾ ਦੇਖ ਕੇ ਲਿਖਦਾ ਹੈ ਜਦੋਂ ਲਿਖਦਾ ਹੈ ਤੇ ਉਹ ਦੱਸਦਾ ਕਿ ਭਗਵਾਨ ਮੇਰੇ ਤੀਰਾ ਪਰਮਾ ਲਿਆ ਹੋਇਆ ਕੱਪੜੇ ਪੁਰਾਣੇ ਹੈ ਪੁਰਾਣੇ ਬੰਦਾ ਕਿੱਥੇ ਦੇਖ ਪੁਰਾਣੇ ਜਦੋਂ ਸੁਣੇ ਸੁਣਾਏ ਤਾਂ ਤੁਹਾਨੂੰ ਤਿਰੰਗਾ ਦਾ ਗਿਆਨ ਹੋਵੇ ਪਰ ਆਪਣਾ ਅਨੁਭਵ ਨਹੀਂ ਹੁੰਦਾ ਅਸੂਲਦਾਰ ਕਿੰਨਾ ਦੇ ਬਦਲ ਨੂੰ ਦੇਖ ਲਿਆ ਸਾਰਾ ਬਾਬਾ ਤਾਰੂ ਜੀ ਨੇ ਸੌ ਜਨਮ ਭਗਤੀ ਕੀਤੀ ਪਰਮੇਸ਼ਵਰ ਦੀ ਪਿੱਛੇ ਹਰ ਜਨਮ ਦੇ ਕਾਲ ਪੁਰਬ ਤੋਂ ਮੰਗਦੇ ਰਹੇ ਮੈਨੂੰ ਉੱਤਰ ਰੂਪ ਦੇ ਵਿੱਚ ਆ ਕੇ ਮਿਲੋ ਮੈਂ ਤੁਹਾਨੂੰ ਗੋਤੀ ਚੁੱਕਾਂ ਤੁਹਾਡਾ ਮੂੰਹ ਚੁੰਮਾਂ ਤੁਹਾਨੂੰ ਪਿਆਰ ਕਰਾਂ ਕਿਉਂਕਿ ਸਭ ਤੋਂ ਵੱਧ ਕੇ ਇਨਸਾਨ ਆਪਣੇ ਪੁੱਤਰ ਨੂੰ ਪਿਆਰ ਕਰਦਾ ਤੇ ਮੈਂ ਤੁਹਾਨੂੰ ਤੁਹਾਡੇ ਨਾਲ ਪਿਆਰ ਕਰ ਰਿਹਾ ਕਾਲ ਪੁਰਖ ਨੇ ਕਿਹਾ ਸੀ ਕਿ ਜਦੋਂ ਅਗਲਾ ਜਨਮ ਤੇਰਾ ਹੋਵੇਗਾ ਤੁਹਾਡਾ ਵੀ ਸੰਸਾਰ ਚ ਆਉਣਾ ਹੈ ਤੇਰਾ ਵੀ ਪੂਰਾ ਕਰ ਦੇਣੇ ਤਾਂ ਤੁਸੀਂ ਮੈਂ ਤੁਹਾਨੂੰ ਨਹੀਂ ਸਕੂੰਗਾ ਪਛਾਣ ਲੈਂਦਾ ਕਿ ਤੇਰੇ ਪੁੱਤਰ ਭਾਵ ਨਹੀਂ ਹੁੰਦੇ ਜੋ ਕਰਮ ਦੇਣਾ ਹੁੰਦਾ ਬੜੇ ਹਿਸਾਬ ਨਾਲ ਦੇਣਾ ਹੁੰਦਾ ਮਨ ਵੀ ਪੂਰੀ ਕੀਤੀ ਸਾਡੇ ਕਾਲ ਨੂੰ ਪਤਾ ਹੀ ਨਹੀਂ ਲੱਗਾ ਕਿ ਮੇਰਾ ਪੁੱਤਰ ਕੌਣ ਹੈ ਪੁੱਤਰ ਉੱਥੇ ਮਮਤਾ ਨੇ ਲੱਗੇ ਉੱਥੇ ਭਾਵ ਨਾਲ ਜਦੋਂ ਅੰਤ ਸਮਾਂ ਆਇਆ ਪਿਤਾ ਕਾਲ ਨੇ ਸਾਧੂ ਨਾਥ ਦੇ ਸਿਆਰ ਦੀ ਬ੍ਰਹਮ ਜਨਮ ਦੇ ਕੇ ਨੇਤਰ ਖੋਲ ਕੇ ਪ੍ਰਕਾਸ਼ ਕਰਾ ਕੇ ਸਭ ਕੁਝ ਦਿਖਾ ਦਿੱਤਾ ਪਿਤਾ ਜੀ ਕਿਹਾ ਕਿ ਤੁਹਾਡੇ ਪਿਤਾ ਕੋਲ ਅਸੀਂ ਆਏ ਫਿਰ ਪਿਤਾ ਜੀ ਨਮਸਕਾਰ ਕਰਨ ਮਹਾਰਾਜ ਮੈਂ ਤੁਹਾਨੂੰ ਚੁਪੇੜਾ ਮਾਰੀ ਮੈਂ ਤੁਹਾਨੂੰ ਮਹਾਰਾਜ ਸਿੰਘ ਰੱਖਿਆ ਤਾਂ ਕਹਿੰਦੇ ਕਿ ਤੁਹਾਡੀ ਭਾਵਨਾ ਹੀ ਸੀ ਪੁੱਤਰ ਦੇ ਭਾਰ ਜਦੋਂ ਪੁੱਤਰ ਦਾ ਇੱਥੇ ਹੀ ਹੁੰਦਾ ਸੀ ਉਹ ਤਾਂ ਇੱਦਾਂ ਕਰਦੇ ਹੁੰਦੇ ਪਰ ਸਾਹ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਅੱਗੇ ਬਚਨ ਲਿਖਿਆ ਹੈ ਹਰ ਹਰ ਨਾਮ ਜਪੋ ਅਣਕ ਚਰਨੀ ਨਾਮ ਜਪ ਕੇ ਅਨੇਕਾਂ ਤਰ੍ਹਾਂ ਦੀ ਪਰੰਪਰਾ ਲੈ ਰਹੇ ਇੱਥੇ ਦੇਖੋ ਮਾਈ ਭਾਵ ਭਰੀ ਜੰਮੂ ਕਸ਼ਮੀਰ ਦੇ ਸ੍ਰੀ ਨਗਰ ਦੇ ਵਿੱਚ ਚੁੱਲ੍ਹੇ ਪਹਾੜਾਂ ਨੂੰ ਦੇਖੇ ਆਪ ਚਰਚਾ ਚੱਕ ਕੇ ਨਵੀਨ ਸੁਖੇ ਨਾਲ ਚੋਰਾ ਤਿਆਰ ਕਰਦੀ ਨਾਮ ਜਪਦੀ ਹੈ ਭਾਵਨਾ ਰੱਖਦੀ ਕਿ ਚੋਰਾ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਨੂੰ ਸਾਹਿਬ ਚਾਹੀਦੀ ਉਹਦੇ ਆਲੇ ਦੁਆਲੇ ਸੰਗਤ ਉਹਦੇ ਰਹਿਣ ਵਾਲੇ ਉਹਦੇ ਬ੍ਰਾਹਮਣ ਲੋਕ ਉਹਦੇ ਪੰਡਤਾਂ ਦੀ ਬੜਕੀ ਸੀ ਪੰਡਤ ਜੀ ਸੌ ਸਾਲ ਮਾਰੀ ਦੀ ਉਮਰ ਹੈ ਉਹਦਾ ਪੁੱਤਰ ਸੇਵਾ ਦਾਸ ਉਹ ਵੀ ਬ੍ਰਾਹਮਣ ਸੀ ਪਰ ਗੁਰੂ ਘਰ ਨੂੰ ਮੰਨਣ ਵਾਲੇ ਸਨ ਇਸ ਕਰਕੇ ਭਾਵਨਾ ਮਾਤਾ ਜੀ ਸ੍ਰੀ ਪਰਮੇਸ਼ਰ ਆਪ ਉਚਾਰ ਕਰਕੇ ਆਏ ਤੇ ਉਹ ਮੇਰੇ ਕੋਲ ਆਵੇਗਾ ਮੈਂ ਚੋਲਾ ਉਹਨੂੰ ਪਾਉਂਦਾ ਪੁੱਤਰ ਵੀ ਕਹਿੰਦਾ ਹੈ ਗੁਆਂਢੀ ਵੀ ਕਹਿੰਦੇ ਹਨ ਸਾਰਾ ਸਮਾਜ ਕਹਿੰਦਾ ਮਾਤਾ ਤੇਰੇ ਚੋਲੇ ਪਿੱਛੇ ਉਹਨਾਂ ਨੇ ਇੰਨੀ ਦੂਰ ਨਹੀਂ ਇਹਨਾਂ ਨੂੰ ਕੋਈ ਕਹਿਣ ਨਹੀਂ ਕਿ ਉਹ ਅੰਮ੍ਰਿਤਸਰ ਪੁੱਛਣ ਦੇ ਪਹਾੜਾਂ ਦੇ ਪਿੱਛੇ ਚੋਲਾ ਨਹੀਂ ਹੋਣਗੇ ਇਸ ਕਰਕੇ ਤੇਰੇ ਸਿਆਣ ਆਪਣੇ ਮਨ ਵਿੱਚੋਂ ਕੱਢ ਰਹੇ ਵੀ ਅੱਛੇ ਹੋਣਗੇ ਤੂੰ ਚੋਲਾ ਦੇਣਾ ਤੇ ਤੂੰ ਜਾ ਸਕਦੀ ਹੈ ਠੀਕ ਹੈ ਨਹੀਂ ਜਾ ਸਕਦੀ ਤੇ ਆਪਣੇ ਪੁੱਤਰ ਨੂੰ ਭੇਜ ਕੇ ਸੰਗਤ ਨੂੰ ਚੋਲਾ ਦੇ ਦੋ ਛੱਡਾ ਹੋਣਾ ਚਾਹੀਦਾ ਚੋਲਾ ਗੁਰੂ ਸਾਹਿਬ ਨੂੰ ਪਹੁੰਚ ਜਾਏਗਾ ਨਹੀਂ ਤੂੰ ਪਿਆ ਜਾਏਗਾ ਮਾਤਾ ਨੇ ਕਮਰਾ ਸਪੈਸ਼ਲ ਤਿਆਰ ਕੀਤਾ ਹੋਇਆ ਤੇ ਉਸ ਕਮਰੇ ਦੇ ਵਿੱਚ ਮਾਤਾ ਭਾਗ ਭਰੀ ਜੀ ਇੱਕ ਪੰਨਾ ਦਾ ਆਪਣੇ ਚੰਦੋਆ ਲਾ ਕੇ ਸੁੰਦਰ ਨਵਾਂ ਬਿਸਤਰਾ ਬਿਸਤਰਾ ਕੇ ਇਸ ਬਿਸਤਰੇ ਤੇ ਆ ਕੇ ਗੁਰੂ ਸਾਹਿਬ ਨੇ ਬੈਠਣਾ ਇਸ ਮੰਦਿਰ ਤੇ ਪਹੁੰਚਣਾ ਹੈ ਨਵਾਰੀ ਪੜ੍ਹਨ ਤਿਆਰ ਕਰਕੇ ਬੈਠੀ ਤੇ ਨਾਲ ਇੱਥੇ ਉਹ ਬਸਤਾ ਰੱਖੇ ਹੋਏ ਕੋਈ ਬੱਤੀ ਚੱਲਦੀ ਹੈ ਵੀ ਇਸ ਬਸਤਾ ਜਦੋਂ ਆਉਣਗੇ ਸਤਿਗੁਰੂ ਤੈਨੂੰ ਮੈਂ ਵੀ ਉਹ ਧਰਤੀ ਦੀ ਤਰਾਮੀ ਹੈ ਕਿਉਂਕਿ ਜੋੜੇ ਪਿੱਛੇ ਤੈਨੂੰ ਗੁਰੂ ਸਾਹਿਬ ਜੀ ਨੂੰ ਉੱਥੇ ਜਾਣ ਦੀ ਤੇ ਲੋੜ ਨਹੀਂ ਜਾਂ ਆਪਣੀ ਬੁਨਿਆਦੀ ਤੌਰ ਤੇ ਦੇਖਿਆ ਉਹ ਤਰਕਵਾਦੀ ਸਿਆਣੀ ਮਤਵਾ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ ਕੋਈ ਬੰਦਾ ਇਸ ਗੱਲ ਨੂੰ ਦੇਖੇਗਾ ਆਪਣੇ ਲਈ ਕਿ ਜੋੜੇ ਪਿੱਛੇ ਇੰਨਾ ਲੰਮਾ ਸਫ਼ਰ ਕੋਈ ਪੰਦਰਾਂ ਸੌ ਕਿਲੋਮੀਟਰ ਬਣੀਆਂ ਲਾਣੀਆਂ ਸਭ ਤੋਂ ਪਹਾੜੀ ਇਲਾਕਾ ਵੀ ਜਿਹੜਾ ਉਹ ਘੋੜਿਆਂ ਨਾਲ ਚੜ੍ਹਨਾ ਲਹਿਣਾ ਬੜਾ ਔਖਾ ਕਠਿਨ ਕੰਮ ਸੀ ਉਹ ਇੰਨਾ ਲੰਮਾ ਸਫ਼ਰ ਜਿਹੜਾ ਹੈ ਉਹ ਤਰ੍ਹਾਂ ਦੇ ਕੰਪਰੇ ਜਾਗਰ ਆਪਾਂ ਜੰਮੂ ਵੱਲੋਂ ਚਲੇ ਜਾਂਦੇ ਇੱਧਰੋਂ ਪਹਿਲਾ ਰਸਤਾ ਜਿਹੜਾ ਸੀ ਉਹ ਜ਼ਿਲ੍ਹੇ ਗੁਜਰਾਤ ਵੱਲੋਂ ਗਈ ਉੱਧਰੋਂ ਜਾਂਦੇ ਸੀ ਪਾਕਿਸਤਾਨ ਵਿੱਚ ਉਧਰੋਂ ਕਾਫੀ ਲੰਮਾ ਸਫ਼ਰ ਚੱਲਿਆ ਉਧਰੋਂ ਮਾੜੇ ਗਏ ਨੇ ਸੱਚੇ ਪਾਤਸ਼ਾਹ ਨੇ ਸਥਾਨ ਵਿੱਚ ਬਣੇ ਹੋਏ ਨੇ ਬਹੁਤ ਗੁਰਦੁਆਰੇ ਪਾਕਿਸਤਾਨ ਚ ਰਹੇ ਨੇ ਕਰਕੇ ਕੋਈ ਕਹਿ ਨਹੀਂ ਸਕਦੇ ਭਗਤਾਂ ਨੂੰ ਮਨ ਚ ਕਿੱਦਾਂ ਵੀ ਲੈ ਆਏ ਨੇ, ਕਿੱਦਾਂ ਦਾ ਖਿਆਲ ਆ ਗਿਆ ਨੇ। ਭਾਈ ਗੋਬਿੰਦ ਕਾਬਲ ਵਿੱਚ ਰਹਿੰਦਾ, ਉੱਥੇ ਸਵੇਰ ਸਵੇਰੇ ਉੱਠਿਆ, ਨਿਸ਼ਾਨ ਪਾਣੀ ਕਰਕੇ ਧਿਆਨ ਲਾ ਕੇ ਬੈਠਾ, ਧਿਆਨ ਵੀ ਪੂਰਾ ਰਾਏ ਸਾਹਿਬ ਦੇ ਚਰਨ ਪਾਏ ਨੇ ਤੇ ਗੁਰੂ ਸਾਹਿਬ ਦੇ ਆਸਣ ਤੋਂ ਹਿੱਲੇ ਨਹੀਂ, ਸਾਰਾ ਦਿਨ ਉੱਥੇ ਬੈਠੇ ਰਹੇ। ਅਗਲੇ ਦਿਨ ਸੰਗਤ ਨੇ ਪੁੱਛਿਆ, ਮਹਾਰਾਜ ਸਾਰਾ ਦਿਨ ਇੱਥੇ ਬੈਠੇ ਰਹੇ। ਮਹਾਰਾਜ ਕਹਿੰਦੇ, ਕਾਬਲ ਨੇ ਗੋਬਿੰਦ ਸਿੱਖ ਰਿਹਾ, ਕਾਬਲ ਚ ਗੋਬਿੰਦ ਸਿੱਖ ਰਹਿੰਦਾ, ਧਿਆਨ ਨਾਲ ਸਾਡੇ ਚਰਨ ਪੂਰੀ ਬੈਠੇ ਸੀ। ਅਸੀਂ ਆਖਿਆ ਵੀ ਜੇ ਹੁਣ ਅਸੀਂ ਚਰਨ ਹਿਲਾਵਾਂਗੇ ਸੁਰਤੀ ਉੱਠੇਗੀ। ਭਗਤਾਂ ਦੀਆਂ ਬਹਿਣਾ ਭਗਤੀ ਜਾਣਦੇ ਆ, ਗੁਰੂ ਸਾਹਿਬ ਮਹਾਰਾਜ ਜਸ਼ਨ ਕਰ ਰਹੇ ਨੇ, ਜਦ ਹਰ ਨਾਮ ਜਪ ਅੰਮ੍ਰਿਤ ਤਰੰਗਾ, ਜਪ ਜਪ ਨਾਮ ਗੁਰਮੁਖ ਸਾਧਨਾ ਹੈ। ਜਦੋਂ ਗੁਰੂ ਦੀ ਮੱਤ ਦੁਆਰਾ ਨਾਮ ਜਪੇ, ਨਾਮ ਜਪਦਿਆਂ ਵਾਹਿਗੁਰੂ ਨੂੰ ਸਲਾਹਿਆ, ਵਾਹੋ ਵਾਹ 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 ਕਰਕੇ ਸਲਾਹਿਆ, ਮਾਰਿਆ ਕਾਲ ਜਮਗੰਤਰ ਹੋ ਜਾਂਦਾ। ਜਿਹੜਾ ਬਹੁਤ ਭੈਣਕ ਨਾਲ ਸੀਗਾ ਕਾਲ ਨਾਲ ਸਾਰੇ ਨੂੰ ਜੰਗ ਮਾਰਨ ਵਾਲਾ, ਉਹ ਜਮਗੰਤਰ ਭੈਣਾ ਜਿਹੜਾ ਸੀ ਉਹ ਮਾਰ ਸਕਿਆ। ਪਾਤਸ਼ਾਹ ਮਹਾਰਾਜ ਸੋਤਾ ਸਭ ਦੀ ਰੰਗਤਾ ਕਰ ਲਿਆ। ਗੁਰਮੁਖ ਰਾਜ ਹਰ ਗ੍ਰੇਦ ਵਧਾਰੀ, ਗੁਰਮੁਖ ਤੋਂ ਉਪਦੇਸ਼ ਲੈ ਕੇ ਗੁਰਮੁਖਾਂ ਨੇ ਨਾਮ ਜਪਣ ਦਾ ਵਾਧਾ ਕੀਤਾ, ਵੇਗ ਵਧਾਇਆ। ਜਿਵੇਂ ਕਿਸੇ ਦਾ ਪਰਿਵਾਰ ਵੱਧ ਜਾਂਦਾ, ਉਹਨਾਂ ਪੁੱਤਰ ਪੋਤੇ ਪੜੋਤੇ ਹੋ ਜਾਂਦੇ, ਇਸਦਾ ਨਾਮ ਜਪਣ ਦੀਆਂ ਵੀ ਵੇਗਾਂ ਵੱਧਦੀ ਜਾਂਦੀ। ਸਤਿਗੁਰੂ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ ਅਵੇਲ ਵੀ ਕਦੀ ਹੋਈ ਹੈ ਜੀ ਖਾਲਸਾ ਪੰਥ ਨਾਮ ਜਪਣ ਵਾਲਿਆਂ ਨੇ? ਠੀਕ ਹੈ ਵੀ ਅੱਜ ਕੱਲ੍ਹ ਮੇਰੇ ਵਰਗੇ ਵੀ ਵਿੱਚ ਸ਼ਾਮਿਲ ਹੋ ਗਏ ਨੇ, ਪਰ ਹੈ ਤਾਂ ਇਹ ਨਾਮ ਜਪਣ ਵਾਲਿਆਂ ਪੰਥ, ਪਰਮੇਸ਼ਵਰ ਦੇ ਰਾਹ ਤੇ ਤੁਰਨ ਵਾਲਿਆਂ ਪੰਥ। ਪੀੜ ਪਿੱਛੇ ਹੋ ਜਾਣੀ ਕਿਤੇ ਵੀ ਹੋ ਸਕਦੀ ਹੈ, ਹੁੰਦੀ ਹੈ ਸਾਰੇ ਧਰਮਾਂ ਵਿੱਚ, ਸਾਰਿਆਂ ਮਜ਼ਹਬਾਂ ਵਿੱਚ। ਉਹ ਲੋਕ ਜਿਹੜੇ ਉਹਨਾਂ ਮਹਾਂਪੁਰਸ਼ਾਂ ਦੇ ਉਪਦੇਸ਼ ਨੂੰ ਬਿਲਕੁਲ ਫੋਲੋ ਨਹੀਂ ਕਰਦੇ, ਉਹ ਉਸ ਮਾਰਗ ਵਿੱਚ ਆਵਰਦੇ। ਅਗਰ ਈਸਾ ਦੇ ਉਪਦੇਸ਼ ਭੁੱਲ ਕੇ ਅੱਜ ਈਸਾਈ ਧਰਮ ਬਹੁਤ ਚੰਗਾ ਹੋਇਆ, ਪਰ ਉਹ ਗੱਲ ਜਿਹੜੀ ਅਗਰ ਈਸਾ ਵਾਲੀ ਉਹ ਕਿਸੇ ਬੰਦੇ ਨੂੰ ਸਮਝ ਆਈ। ਅਗਰ ਹਰਿਮੰਦਰ ਸਾਹਿਬ ਜੀ ਦੀ ਕੋਮਲਤਾ ਨੂੰ ਮੁਸਲਮਾਨ ਬਿਲਕੁਲ ਭੁੱਲ ਚੁੱਕੇ ਹੈ, ਉਲਟਾ ਹੋ ਚੁੱਕੇ। ਇਸੇ ਤਰ੍ਹਾਂ ਸ੍ਰੀ ਰਾਮ ਚੰਦਰ ਕ੍ਰਿਸ਼ਨ ਆਦਿ ਪ੍ਰਚਾਰਾਂ ਦੀ ਗੱਲ ਹਿੰਦੂ ਭੁੱਲ ਚੁੱਕੇ ਹੈ। ਅਸੀਂ ਆਪਣੇ ਗੁਰੂ ਨਾਨਕ ਦਾ ਰਾਹ ਛੱਡ ਬੈਠੇ, ਨਾਮ ਜਪਣ ਨੂੰ ਗਿਆਨ ਵੀ ਸਮਝਦੇ, ਪਰ ਗੁਰੂ ਨਾਨਕ ਸਾਹਿਬ ਦਾ ਇਹ ਪੰਥ ਨਾਮ ਜਪਣ ਵਾਲਾ ਜਥਾ ਹੈ, ਨਾਮ ਜਪਣ ਵਾਲਾ ਵੀ ਇੱਕ ਸੰਪਰਦਾ ਹੈ, ਉਹ ਵਾਧਾ ਵਧਿਆ। ਗੁਰਮੁਖ ਮਹਾਰਾਜ ਵੇਗ ਵਧਾ, ਜਿਵੇਂ ਪਿਓ ਦੇ ਦੋ ਪੁੱਤਰ ਚਾਰ ਪੋਤੇ ਲਿਖਦੇ ਸਨ ਪ੍ਰਤਾਪ ਪੁੱਤਰੀ ਦਾ ਦੂਜਾ ਸਿੱਖ ਹੋਇਆ ਸੈਨ ਨਾਲ, ਕਬੀਰ ਨਾਮ ਜਪਦਾ ਉਹਦੀ ਮਹਿਮਾ ਸੁਣ ਕੇ ਸੈਨ ਦਾ ਹੀ ਜਪਣ ਲੱਗ ਪਿਆ। ਗਾਂ ਨੂੰ ਗਾਂ ਗਾਂ ਨੂੰ ਗਾਂ ਦੇਖ ਕੇ ਇਹਨਾਂ ਨੇ ਚੰਗਾ ਮਹਾਰਾਜ ਕਹਿੰਦੇ ਗੁਰਮੁਖ ਮਰ ਹੈ ਵੇਗ ਵਧਾ। ਇਹ ਗੁਰੂ ਸਾਹਿਬ ਜੀ ਦੇ ਪਿਆਰਿਆਂ ਗੁਰਮੁਖਾਂ ਨੇ ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਕੇ ਨਾਮ ਜਪਿਆ, ਉਹਨਾਂ ਨੂੰ ਦੇਖ ਕੇ ਹੋਰ ਦੇਖਣ ਲੱਗ ਪਏ, ਉਹਨਾਂ ਨੂੰ ਦੇਖ ਕੇ ਹੋਰ ਦੇਖਣ ਲੱਗ ਪਏ, ਗਾਂ ਦੇ ਗਾਂ ਵਧਦਾ ਗਿਆ। ਕੰਨ ਲਾ ਕੇ ਹਰ ਰਸ ਕਰੇ ਸਾਰ, ਜਦੋਂ ਇਹ ਵੇਲਾਂ ਵਧੀਆਂ ਹਨ, ਜਿਹਨਾਂ ਗੁਰਾਂ ਦੀਆਂ ਵੇਲਾਂ ਹੁੰਦੀਆਂ, ਹੋਰ ਕਈ ਫਲਦਾਰ ਵੇਲਾਂ ਹੁੰਦੀਆਂ ਨੇ, ਸਬਜ਼ੀਆਂ ਦੀਆਂ ਵੀ ਦੇਖੋ ਆਪਾਂ ਦੇਖਦੀਆਂ ਵੇਲਾਂ ਹੁੰਦੀਆਂ ਨੇ। ਇਹ ਤਾਂ ਸਾਧ ਸੰਗਤ ਦੇ ਮਹਾਰਾਜ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਵੇਲ ਵਧੀ ਨੂੰ ਫਲ ਕਿਹੜੇ ਲੱਗੇ? ਕਹਿੰਦੇ ਫਲ ਲੱਗੇ ਬੜੇ ਰਸਦਾਇਕ, ਬੜੇ ਹੀ ਭਗਤੀ ਭਾਵਨਾ ਵਾਲੇ ਭੇਜੇ ਹੋਏ ਫਲ ਲੱਗੇ। ਫਲ ਲੱਗੇ ਹਰ ਰਸ ਕਰਮਚਾਰੀ, ਬੜੇ ਵਾਹਿਗੁਰੂ ਦੇ ਰਸ ਪਿਆਰੇ, ਰਸ ਲੈਣ ਵਾਲੇ ਗੁਰਮੁਖ ਰਸੀਏ, ਉਹ ਭਾਈ ਮੰਝ ਵਰਗੇ, ਭਾਈ ਗਹਿਲੋ ਵਰਗੇ, ਭਾਈ ਭਗਤੂ ਵਰਗੇ, ਭਾਈ ਪਾੜੋ ਵਰਗੇ, ਕਿਹਨਾਂ ਕਿਹਨਾਂ ਦਾ ਨਾਮ ਲਈਏ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਅਸੀਂ ਜਿਹੜੇ ਪੰਜ ਪਿਆਰੇ ਬੇਨਤੀ ਸੈਂਕੜੇ ਹਜ਼ਾਰਾਂ ਲੱਖਾਂ ਦਾ ਜਿਹੜਾ ਬੱਚੇ ਉਹੀ ਖਾਲਸਾ ਪੰਥ ਬਣਿਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਤੋਰਿਆ ਸੀ ਮਾਰਿਆ ਸੀ ਘਰ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਤਿਗੁਰੂ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ ਉਸੇ ਨੂੰ ਦਸਵੇਂ ਪਾਤਸ਼ਾਹ ਨੇ ਖਾਲਸਾ ਬਣਾ ਲਿਆ ਤੇ ਇਹ ਰਸ ਨਾਮ ਜਪਣ ਵਾਲੇ ਸਨ ਜਿਹਨਾਂ ਨੂੰ ਨਾਮ ਦਾ ਰਸ ਪ੍ਰਾਪਤ ਹਰ ਹਰ ਨਾਮ ਦਾ ਅਨੰਤ ਤਰੰਗਾ ਅਨੇਕਾਂ ਤਰੰਗਾਂ ਨਾਲ ਨਾਮ ਜਪਿਆ ਅਨੇਕਾਂ ਲਹਿਰਾਂ ਨਾਲ ਜਪਿਆ ਕਈ ਵਾਰੀ ਅਸੀਂ ਕਈ ਦੂਸਰੇ ਬੰਦੇ ਵਿੱਚ ਬਾਹਰ ਨਿਕਲਿਆ ਦੇਖਦੇ ਹਾਂ ਦੇਖੋ ਜੀ ਕਿਹੜੇ ਨਾਮ ਜਪਿਆ ਇਹ ਕਿਵੇਂ ਜਪਿਆ ਮੈਂ ਕਦੀ ਇਸ ਗੱਲ ਦੀ ਆਲੋਚਨਾ ਨਹੀਂ ਕਰਨੀ ਚਾਹੁੰਦਾ ਉਹ ਕਿਵੇਂ ਨਹੀਂ ਜਪਿਆ ਉਹਦੇ ਅੰਦਰ ਦੀ ਲਹਿਰ ਲੱਗ ਰਹੀ ਹੈ ਕਰਕੇ ਆਪਣਾ ਨੁਕਸਾਨ ਕਰ ਰਹੇ ਹਾਂ ਉਹਦਾ ਤਾਂ ਕੁਛ ਨੀ ਨਾਮ ਜਪਣਾ ਜੇ ਜਿੱਤੀ ਜਾਣ ਜਦੋਂ ਅਸੀਂ ਚੌਕਾਂ ਵਾਧਾ ਕਰਦੇ ਹਾਂ ਤੂੰ ਏਦਾਂ ਕਿਉਂ ਕੀਤਾ ਤੂੰ ਏਦਾਂ ਕਿਉਂ ਕੀਤਾ ਤੂੰ ਏਦਾਂ ਮੱਥਾ ਕਿਉਂ ਟੇਕਿਆ ਤਾਂ ਉਹਦੇ ਵਿੱਚ ਸਾਨੂੰ ਇਸ ਪੰਕਤੀ ਦਾ ਸਾਨੂੰ ਗਿਆਨ ਨਹੀਂ ਹੁੰਦਾ ਇੱਥੇ ਗੁਰਸਤਾ ਹੈ ਨਾਮ ਜਪਣ ਵਾਲੇ ਦੇ ਅਨੇਕਾਂ ਤਰੰਗਾਂ ਨੇ ਲਹਿਰਾਂ ਨੇ ਇੱਕ ਤਰ੍ਹਾਂ ਥੋੜ੍ਹਾ ਕਰ ਸਕਦਾ ਇੱਕ ਤਰ੍ਹਾਂ ਦਾ ਤਾਂ ਹੈ ਹੀ ਨਹੀਂ ਜਿਹੜਾ ਤੁਲਸੀ ਦਾ ਮਾਰਗ ਹੈ ਇਹ ਸੜਕ ਦਾ ਮਾਰਗ ਨਹੀਂ ਜਿਹੜਾ ਧਰਤੀ ਦਾ ਮਾਰਗ ਹੈ ਉਹ ਸੜਕਾਂ ਬਣੀਆਂ ਕਰਮ ਕਾਂਡ ਦੇ ਵਹਿਦ ਮਰਿਆਦਾ ਦੇ ਸ਼ਹਿਰਾਂ ਦੇ ਨਿਯਮ ਹੁੰਦੇ ਇਹੀ ਪ੍ਰੋਬਲਮ ਹੈ ਜਿਹੜੀ ਸਾਡੇ ਸਾਧ ਸਮਾਜ ਵਿੱਚ ਮੁਸਲਮਾਨਾਂ ਦੀ ਵੀ ਹੈ ਹਿੰਦੂਆਂ ਦੀ ਵੀ ਹੈ ਸਿੱਖਾਂ ਦੀ ਵੀ ਹੈ ਇਹ ਜਿਹੜੇ ਮਰਿਆਦਾ ਆਪਾਂ ਮਰਿਆਦਾ ਕਹਿੰਦੇ ਹਾਂ ਮੁਸਲਮਾਨ ਸ਼ਹਿਰਾਂ ਕਹਿੰਦੇ ਹਾਂ ਹਿੰਦੂ ਕਰਮ ਕਾਂਡ ਦਿੰਦੇ ਉਹਦੇ ਨਿਯਮ ਬੱਧੇ ਹੁੰਦੇ ਏਦਾਂ ਕਰਨਾ ਏਦਾਂ ਕਰਨਾ ਏਦਾਂ ਕਰਨਾ ਜਿਹੜਾ ਕਰਮ ਕਾਂਡ ਹੀ ਹੈ ਮਰਿਆਦਾ ਵਿੱਚ ਹੈ ਸ਼ਰ੍ਹਾਂ ਵਿੱਚ ਹੈ ਉਹ ਜ਼ਰੂਰ ਉਹਦਾ ਫਾਲੋ ਕਰੇਗਾ ਉਹਨੂੰ ਕਰਨੀ ਚਾਹੀਦੀ ਵੀ ਕਰਨਾ ਵੀ ਚਾਹੀਦਾ ਕਿਉਂਕਿ ਜੇ ਮਰਿਆਦਾ ਤੋਂ ਨਹੀਂ ਹੋਵਾਂਗੇ ਤਾਂ ਫਿਰ ਸਾਰਾ ਕੰਮ ਉਲਟ ਪੁਲਟ ਹੋ ਜਾਵੇ ਪਰ ਜਿਹੜਾ ਮਰਿਆਦਾ ਅੱਗੇ ਲੰਘ ਕੇ ਪੈਦਲ ਹੀ ਕਲਾਸ ਵਿੱਚ ਚਲਾ ਗਿਆ ਭਗਤੀ ਦੀ ਕਲਾਸ ਵਿੱਚ ਚਲਾ ਗਿਆ ਉਹਦੇ ਉੱਤੇ ਹੋਰ ਨਿਯਮ ਲਾਗੂ ਕਰੀਏ ਤਾਂ ਫਿਰ ਗੱਲ ਬਣਦੀ ਹੈ ਜਿਵੇਂ ਕੋਈ ਐਮਏ ਦੇ ਬੱਚੇ ਨੂੰ ਆਪਾਂ ਬੀਏ ਦੇ ਬੱਚੇ ਨੂੰ ਕੂੜਾ ਐਡਾ ਸਿਖਾਈਏ ਫਿਰ ਨਹੀਂ ਕਰਦਾ ਇਹੀ ਗੱਲ ਗੁਰੂ ਸਾਹਿਬ ਵਿੱਚ ਸਮਝਾਉਂਦੇ ਆ ਕਿ ਉਹ ਜਿਹੜੀ ਅਵਸਥਾ ਹੈ ਉਹ ਉੱਪਰ ਦੀ ਹੈ ਉੱਥੇ ਤਾਂ ਬਸ ਸਿਰਫ ਨਾਮ ਹੀ ਹੁੰਦਾ ਜੇ ਉਹ ਕਰਨਾ ਕਿੱਦਾਂ ਦੀਆਂ ਹੁੰਦੀਆਂ ਨੇ ਉਹਦੇ ਤੇ ਸਾਡੇ ਨਿਯਮ ਲਾਗੂ ਨਹੀਂ ਹੁੰਦੇ ਉਹਨਾਂ ਦੇ ਕਾਲ ਕੰਤ ਨੂੰ ਮਾਰ ਸਕਦੇ ਮਾਰਿਆ ਕਾਲ ਚੰਤਨ ਕਰ ਪਹਿਲਾ ਰਹਾਉ ਹਰ ਹਰ ਗੁਰਮੇ ਭਗਤ ਰਖਾਏ ਸਤਿਗੁਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬੰਦੇ ਵਿੱਚ ਹਰੀ ਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੱਸੀ ਗੁਰੂ ਸਾਹਿਬ ਦੇ ਹਿਰਦੇ ਵਿੱਚ ਉਹਨਾਂ ਨੇ ਉਹ ਸਾਨੂੰ ਲਿਆ ਕੇ ਸਾਂਝਾ ਦਿੱਤਾ ਤੇ ਇਹ ਭਗਤੀ ਹਰੀ ਨਹੀਂ ਗੁਰੂ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਖੁਦ ਅਕਾਲ ਪੁਰਖ ਨੂੰ ਦਿੱਤਾ ਗੁਰਪੁਰਖਾ ਸਿੱਖ ਦੇਵੈ ਮੇਰੇ ਭਾਈ ਤੇ ਗੁਰੂ ਤੁਰ ਜਾਵੇ ਗੁਰੂ ਮੇਰਾ ਮਿਲਖਾ ਆ ਜਾਵੇ ਆਪਣੇ ਸਿੱਖ ਨੂੰ ਦਾਤ ਭਗਤੀ ਵੀ ਦਿੰਦਾ ਹੈ ਨਾਮ ਦੀ ਦਾਤ ਦਿੰਦਾ ਹੈ ਸਿੱਖਿਆ ਦਿੰਦਾ ਹੈ ਜਿਹੜੇ ਗੁਰੂ ਦੇ ਸਿੱਖ ਗੁਰੂ ਦੀ ਸਿੱਖਿਆ ਦਿੰਦੇ ਹਨ ਉਹ ਉਸ ਨਾਮ ਦੀ ਖੇਡ ਨੂੰ ਸਮਝ ਸਕਦੇ ਦੂਜੇ ਪਾਸੇ ਜਿਹੜੇ ਮੇਰੇ ਵਰਗੇ ਕਰਮ ਕਰਦੇ ਹਨ ਉਹ ਕਰਮ ਕਾਂਡ ਤੇ ਖੜੇ ਰਹਿੰਦੇ ਏਦਾਂ ਕਰਨਾ ਏਦਾਂ ਨਹੀਂ ਕਰਨਾ ਇਹ ਮਰਿਆਦਾ ਹੈ ਇਹ ਨਹੀਂ ਮਰਿਆਦਾ ਉਹ ਨਾਮ ਜਪਣਾ ਤੇ ਵੀ ਮਰਿਆਦਾ ਲਾਗੂ ਕਰਦੇ ਏਦਾਂ ਦੇਖਿਆ ਗਿਆ ਬੜੇ ਬੜੇ ਮਹਾਨ ਮਹਾਂਪੁਰਖਾਂ ਨੂੰ ਕਰਮ ਕਾਂਡ ਦੇ ਲੋਕ ਚਲੇ ਹੀ ਲੋਕ ਕੰਮ ਕਰਦੇ ਸਮਸਤ ਵਰੇਦ ਨੂੰ ਮਨਸੂਰ ਨੂੰ ਇਹਨਾਂ ਨੂੰ ਸ਼ਹੀਦ ਕੀਤਾ ਮਨਸੂਰ ਨੂੰ ਸੋਨੀ ਚਾੜਿਆ ਕਿਹੜਾ ਨੂੰ ਮੰਨਦਾ ਨਹੀਂ ਸੀ ਉਹ ਕਹਿੰਦਾ ਸੀ ਮੈਂ ਹੀ ਉਸ ਅਕਾਲ ਪੁਰਖ ਦੀ ਜੋਤ ਹਾਂ ਮੈਂ ਰੱਬ ਹਾਂ ਮੈਂ ਬ੍ਰਹਮ ਹਾਂ ਸਰੇ ਮੁਸਲਮਾਨਾਂ ਨੂੰ ਗੱਲ ਸਮਝੀ ਨਹੀਂ ਉਹ ਤਾਂ ਆਤਮਾ ਨੂੰ ਕਹਿ ਰਿਹਾ ਸੀ ਉਹ ਸਰੀਰ ਨੂੰ ਸਮਝ ਰਿਹਾ ਸੀ ਉਹਨਾਂ ਨੇ ਸੋਨੀ ਚਾੜ ਦਿੱਤਾ ਉਸ ਤੋਂ ਬਾਅਦ ਸਮਸਤ ਅੰਗਰੇਜ਼ ਦੀ ਉੱਥੇ ਖੜ ਲਾ ਦਿੱਤੀ ਸਾਰਾ ਸਰੀਰ ਨੰਗਾ ਕਰ ਦਿੱਤਾ ਪਰ ਉਹ ਆਪਣੇ ਪਰਮੇਸ਼ਰ ਦੇ ਰੰਗਾਂ ਵਿੱਚ ਰੰਗਿਆ ਰਿਹਾ ਉਹਨੂੰ ਕੋਈ ਫਰਕ ਨਹੀਂ ਪਿਆ। ਉਹ ਕਹਿੰਦਾ ਵੀ ਸ਼ਰ੍ਹਾਂ ਦੀ ਗੱਲ ਫਿਰ ਕਰਦਾ ਸੀ, ਮੈਂ ਰੱਬ ਦੀ ਗੱਲ ਕਰਦੇ ਹੁੰਦੇ, ਪਰ ਸ਼ਰ੍ਹਾਂ ਵਾਲੇ ਕਿੱਥੇ ਮੰਨ ਗਏ, ਕਹਿੰਦੇ ਸਨ ਨਹੀਂ ਜਾਣਦੇ ਰੱਬ ਨੂੰ, ਸ਼ਰ੍ਹਾਂ ਦੀ ਗੱਲ ਕਰ। ਫਿਰ ਸ਼ਰਮਤ ਦੀ ਵਾਰੀ ਆਈ, ਔਰੰਗਜ਼ੇਬ ਨੇ ਪਹਿਲਾਂ ਤਾਂ ਬੜੇ ਸਾਰੇ ਚੱਲੇ ਕਿਸੇ ਤਰ੍ਹਾਂ ਇਹਨੂੰ ਫਸਾਉਣ, ਕਿਸੇ ਤਰ੍ਹਾਂ ਕਾਬੂ ਕਰਨਾ, ਸਮਝੋ ਪਰਵਾਹ ਨਹੀਂ ਸੀ ਕਰਨਾ, ਬਿਲਕੁਲ ਨੰਗਾ ਹੋ ਗਿਆ। ਦਿੱਲੀ ਚਾਂਦਨੀ ਚੌਂਕ, ਲਾਲ ਕਿਲਾ, ਜਾਮਾ ਮਸਜਿਦ, ਇੱਥੇ ਗਏ ਦੱਸਿਆ ਗੁਰਦੁਆਰਾ ਸੀ ਨੰਗਾ ਫਿਰ ਗਾੜਾ ਦਾ ਚੇਲਾ ਸੀ। ਪਹੁੰਚਿਆ ਪੱਚੀ ਰੁਪਈਏ ਮੀਡੀਆ ਦਾ ਰਹਿਣ ਵਾਲਾ ਸੀ, ਪਹਿਲਾਂ ਪਾਰਸੀਆਂ ਦਾ ਮੰਦਰ ਸੀ, ਫਿਰ ਇਸਲਾਮ ਚ ਆ ਗਿਆ, ਪਰ ਇਸਲਾਮ ਦੀ ਸ਼ਰ੍ਹਾਂ ਚ ਨਹੀਂ ਆਇਆ, ਇਸਲਾਮ ਦੀ ਰੂਹਾਨੀਅਤ ਦੋ ਗੱਲਾਂ, ਗੁਰਬਾਣੀ ਦੀ ਰੂਹਾਨੀਅਤ ਹੈ ਜਿਹੜੀ ਅਸੀਂ ਮਾਲਿਆਂ ਛੱਡ ਟੱਕੀ ਹੋਈ ਹੈ। ਡਾਕਟਰ ਸਾਹਿਬ ਵੈਦਰ ਤੇ ਲੜੀ ਜਾਂਦੇ ਹੈ, ਇਹ ਨਹੀਂ ਏਦਾਂ ਨਹੀਂ, ਏਦਾਂ ਪ੍ਰੋਗਰਾਮ ਪੇਸ਼ ਕਰਨੇ, ਏਦਾਂ ਨਹੀਂ, ਏਦਾਂ ਕੜਾ ਕਰਨਾ, ਸਾਰੇ ਪਾਸੇ ਜਿੰਨੀਆਂ ਪੱਗਾਂ ਰਹਿੰਦੀਆਂ ਪਲੀਜ਼ ਸਾਡੇ ਗੁਰਦੁਆਰੇ ਨੂੰ ਉਸੇ ਗੱਲ ਸੁਣੇਗੀ, ਆਹ ਮਰਿਆਦਾ ਫੋਲੋ ਕਰੋ ਤੇ ਆਹ ਨਾ ਕਰੋ। ਉਹ ਕਹਿੰਦੇ ਨਹੀਂ ਇਹ ਇਹਨੂੰ ਕਰੋ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣ ਤੇ ਅਮਦਾਈ ਪਹੁੰਚਾ ਕਰੋ, ਤੇ ਇਹਨੂੰ ਅਸੀਂ ਪੁੱਛਦੇ ਹਾਂ ਸਰਮਤ ਵਿਚਾਰਾ ਨੰਗਾ ਮਤ ਕੱਪੜੇ ਪਾਉਣ ਦੀ ਉਹ ਨੰਗਾ ਖੜਾ ਖੁਰੰਗ ਦੇਵ ਹਾਥੀ ਤੇ ਚੜਿਆ ਜਾ ਰਿਹਾ, ਉਹਨੇ ਹੋਰ ਤਾਂ ਨਹੀਂ ਸੀ ਕੋਈ ਮੁਕਦਮਾ ਬਣਾ ਨਹੀਂ ਸੀ ਸਕਦਾ, ਉਹਨੇ ਕੋਈ ਨਾ ਕੋਈ ਟੋਕ ਵਾਲ ਚੱਲਦਾ ਹੈ, ਕਹਿੰਦਾ ਵੀ ਆ ਫਕੀਰ ਨੰਗਾ ਖੜਾ ਇਹਨੂੰ ਕੱਪੜਾ ਦੇ, ਖੁਰੰਗ ਦੇਵ ਨੇ ਇੱਕ ਦੋ ਗਜ ਕੱਪੜਾ ਆਪ ਆਪਣੇ ਹੱਥੀ ਚੁੱਕਿਆ ਵੀ ਲੱਕ ਨੂੰ ਬੰਨ ਲੈ। ਸ਼ਰਮਤ ਕੱਪੜਾ ਲੈ ਲਿਆ, ਰੰਗ ਦੇ ਅੱਗੇ ਲੰਘ ਗਿਆ ਕੱਪੜਾ, ਜਦੋਂ ਰੰਗ ਦੇ ਦੁਬਾਰਾ ਨਮਾਜ਼ ਪੜ੍ਹ ਕੇ ਉੱਥੋਂ ਫਿਰ ਦੇਖਿਆ ਲੰਘ ਗਿਆ ਜਾਮੇ ਮਸਜਿਦ ਤੋਂ, ਸ਼ਰਮਤ ਨੇ ਕੱਪੜਾ ਸਿਰ ਤੇ ਬੰਨਿਆ ਤੇ ਹਾਥੀ ਦੇ ਉੱਤੇ ਰੰਗ ਦੇ ਕੱਪੜਾ ਉੱਤੇ ਉੱਤੀ ਉਹਨੂੰ ਅਕਲ ਲਈ ਤੈਨੂੰ ਸਮਝ ਲਈ ਕੱਪੜਾ ਦਿੱਤਾ ਲੱਕ ਢੱਕਣ ਲਈ ਸਿਰ ਤੇ ਬੰਨ ਲਿਆ। ਅੱਗੋਂ ਸ਼ਰਮਤ ਜ਼ੋਰ ਨਾਲ ਹੱਸਿਆ, ਕਹਿੰਦਾ ਸੁਣਿਆ ਸੀ ਰੰਗ ਦੇ ਮੂਰਖ ਪੱਕਾ ਪੱਕਾ ਲੱਗਦਾ ਹੋ ਗਿਆ ਵੀ ਮੂਰਖ ਹੀ ਹੈ, ਰੰਗ ਦੇ ਚੁੱਪ ਬਾਦਸ਼ਾਹ ਨੂੰ ਮੂਰਖ ਕਹਿ ਦੇਵੇ ਕਿ ਉੱਚੀ ਜਾਂਦੀ ਹੈ, ਇਹਨੂੰ ਬੜਾ ਉੱਥੇ ਮੌਤ ਨਾਲ ਗੱਲ ਕਰਨੀ ਸੀ, ਪਰ ਉਹ ਮੌਤ ਤੱਕਿਆ ਹੋਇਆ ਸੀ ਰੱਬੀ ਜਾਂਦੇ ਵਿੱਚ, ਕਹਿੰਦਾ ਮੂਰਖਾ ਬਾਦਸ਼ਾਹ ਤੋਂ ਤੂੰ ਕਿਸੇ ਨੂੰ ਸਰੋਤਾ ਦੇਣਾ ਚੰਗੀ ਤਰ੍ਹਾਂ ਤੂੰ ਬੜਾ ਕੰਮ ਨਹੀਂ ਕਰਦਾ, ਮੈਂ ਤੇਰੇ ਸਰੋਤੇ ਦਾ ਸਤਿਕਾਰ ਕੀਤਾ ਸਿਰ ਤੇ ਬੰਨਿਆ ਤੇ ਤੂੰ ਕਹਿ ਮੈਂ ਗੱਡੀ ਥਾਂ ਤੇ ਬੰਨ ਆ ਲੈ ਪਾ ਆਪਣਾ ਕੱਪੜਾ ਸਾਨੂੰ ਵੀ ਦੋ। ਉਹ ਫਕੀਰ ਉਸੇ ਮਸਤੀ ਚ ਰਿਹਾ, ਇੱਕ ਦਿਨ ਆਪਣੀ ਮਸਤੀ ਚ ਆਇਆ ਜਾਮਾ ਮਸਜਿਦ ਦੇ ਸਾਹਮਣੇ ਸਰੋਤਾ ਅਜੇ ਲੰਜਾ ਉੱਥੇ ਬਣਿਆ ਧਰਤੀ ਦੇ ਪੈਰ ਮਾਰੇ ਜ਼ੋਰ ਜ਼ੋਰ ਨਾਲ ਉੱਚੀ ਮਾਰਦਾ। ਫਿਰ ਮੌਲਵੀ ਨੇ ਪੁੱਛਿਆ ਇਹ ਕੀ ਕਰਨਾ, ਕਹਿੰਦਾ ਖੁਦਾ ਦੇ ਸੱਚ ਜੁੱਤੀਆਂ ਮਾਰਦਾ, ਉਹਦੇ ਕਹਿ ਰਿਹਾ ਸੀ ਕਿ ਥੱਲੇ ਵੀ ਖੁਦਾ ਹੈ, ਮੂਰਖੋ ਉੱਚੀ ਖੁਦਾ ਮੰਨੀ ਬੈਠੇ ਮਸੀਬ ਵਿੱਚ, ਆ ਜਿਹੜੀ ਧਰਤੀ ਚੁੱਕੀ ਤੁਹਾਡੇ ਪਿਓ ਨੇ ਚੁੱਕੀ ਉਹ ਥੱਲੇ ਰਿਹਾ ਨੀ ਗਿਆ, ਜੁੱਤੀਆਂ ਲੈ ਕੇ ਫਿਰਦੇ ਉੱਥੇ, ਉਹ ਗੱਲ ਸਮਝਣੀ ਬੜੀ ਔਖੀ। ਸ਼ਰ੍ਹਾਂ ਨੇ ਉਸੇ ਵੇਲੇ ਮਾਤਾ ਫਤਵਾ ਬਹੁਤ ਵੱਡਾ ਚੱਲਦਾ, ਖੁਦਾ ਰਸਤੇ ਦੀ ਜੁੱਤੀਆਂ ਮਾਰਦਾ ਸਜਾਏ ਮੌਤ, ਸਾਹ ਸੰਗਤ ਦੀ ਜਾਮਾ ਮਸਜਿਦ ਦੇ ਦੀਵਾਰ ਦੇ ਨਾਲ ਇੱਥੇ ਸ਼ਹੀਦ ਕੀਤਾ ਗਿਆ, ਗਰਦਨ ਉਤਾਰੀ ਗਈ, ਆਪਣੀ ਗਰਦਨ ਉਤਰਨ ਤੋਂ ਬਾਅਦ ਆਪਣੀ ਉਮਰ ਦੇ ਨਾਲ ਆਪਣਾ ਹੀ ਖੂਨ ਲੈ ਕੇ ਮਸਜਿਦ ਦੀ ਕੰਧ ਤੇ ਸ਼ੇਰ ਲਿਖਿਆ, ਮਰਨ ਤੋਂ ਬਾਅਦ ਸ਼ੇਰ ਲਿਖਿਆ, ਕਹਿੰਦਾ ਤਾਂ ਸਿਰ ਮੇਰਾ ਰਿਹਾ ਸੀ ਇਹ ਬੜਾ ਕਰਜ਼ਾ ਸੀ ਮੇਰੇ ਉੱਤੇ, ਅੱਜ ਖੁਦਾ ਦੀ ਅਮਾਨਤ ਖੁਦਾ ਨੂੰ ਦੇ ਦਿੱਤੀ, ਕਰਜ਼ੇ ਸਾਰੇ ਲੈ ਗਏ। ਇਹੋ ਜਿਹਾ ਫਕੀਰ ਕੀ ਸਮਝੇ ਕਰਮ ਕਾਂਡ ਨੂੰ, ਕੀ ਸਮਝੇ ਸ਼ਰਮ ਨੂੰ, ਕੀ ਸਮਝੇ ਬਜਾਰਾ ਨੂੰ। ਮਹਾਰਾਜ ਕਹਿੰਦੇ ਹੋਣਾ ਕਰਮ ਕਿਸੇ ਦਿੱਜ ਨਹੀਂ ਜਾਣਾ, ਮੈਂ ਕਰਦਾ ਹਾਂ। ਕਈ ਲੋਕ ਬੜੇ ਆਕੜ ਕੇ ਕਹਿੰਦੇ ਮੇਰਾ ਇੰਨਾ ਰਹਿੰਦਾ ਸਮਾਨ ਦੇ ਮਾਰੇ ਕਰਨਗੇ, ਪ੍ਰਸ਼ਾਦਾ ਕਰ ਲਓ ਭਾਈ ਸਾਹਿਬ ਜੀ, ਕਹੀਏ ਪ੍ਰਸ਼ਾਦਾ ਕਰ ਲਓ, ਅਰੇ ਮੇਰਾ ਨਿਤਨੇਮ ਰਹਿੰਦਾ, సారా పుట్టుగా పడితే మనం పట్టణం చేసిన చాలా నేర్చుకునే పడితే కట్టాయినా నేర్చుకునే చాలా శాసన వస్తున్నా ఉన్నాడు మేక వాళ్ళకంటే దాని జన్మ మేక ఇస్తారు జరూర స్వచ్ఛ తరం తరం మాట్లాడు ఒకవేళ ఇక్కడి వరకు అవకాశం పుట్టిందే ప్రాప్తి ప్రాప్తి నీ ప్రాప్తి సాధన Thank you.